ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
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 ਸਤ ਨਾਮ ਵਾਹਿਗੁਰੂ,
ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਤੀਜਾ, ਬਿਨ ਸਤਿਗੁਰ ਸੇਵ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਏ ਹਮ ਦੀਨਾ, ਤੁਮ ਜੁਗ ਜੁਗ ਦਾਤੇ ਸਬਦ ਦੇਹ ਬੁਝਾਏ। ਬਿਨ ਸਤਿਗੁਰ ਸੇਵ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਏ ਹਮ ਦੀਨਾ, ਤੁਮ ਜੁਗ ਜੁਗ ਦਾਤੇ ਸਬਦ ਦੇਹ ਬੁਝਾਏ। ਹਰ ਜੀਉ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵ ਹੋ, ਹਰ ਨਾਮ ਦੇਵ ਹੋ ਆਧਾਰੇ ਰਹਾਉ। ਮਨਸਾ ਮਾਰ ਦੁਬਦਾ ਸਹਿਜ ਸਮਾਰੀ, ਪਾਇਆ ਨਾਮ ਅਪਾਰਾ ਹਰ ਰਸ ਚਾਖ, ਮਨ ਨਿਰਮਲ ਹੋਆ ਕਿਲ ਵਿਖ ਕਾਟ ਨਹਾਰਾ। ਸਬਦ ਮਰਹੋ ਫਿਰ ਜੀਵ ਹੋ ਸਾਦਹੀ, ਤਾਂ ਫਿਰ ਮਰਨ ਨਾ ਹੋਈ। ਅੰਮ੍ਰਿਤ ਨਾਮ ਸਦਾ ਮਨ ਮੀਠਾ, ਸਬਦ ਪਾਵਾ ਕੋਈ। ਦਾਤਾ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਹ ਜਾਪਹ ਸੇਈ। ਦਾਤਾ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਹ ਜਾਪਹ ਸੇਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਅਤ ਸਤਿਕਾਰਯੋਗ ਸਾਧ ਸੰਗਤ ਜੀ, ਆਪ ਜੀ ਨਿਤਾ ਪ੍ਰਤੀ ਨੇਮ ਪ੍ਰੇਮ ਭਾਵਨਾ ਸ਼ਰਧਾ ਸਤਿਕਾਰ ਸਹਿਤ ਸਤਿਗੁਰਾਂ ਦੇ ਮਹਾਨ ਪਵਿੱਤਰ ਅਸਥਾਨ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬੱਧ ਹੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਸੱਚਖੰਡ ਸ੍ਰੀ ਹਰਿਮੰਦਰ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਕੇ, ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਕੇ, ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਕੀਤੇ ਅੰਮ੍ਰਿਤ ਵੇਲੇ ਦੇ ਇਲਾਹੀ ਫਰਮਾਨ ਸਰਵਣ ਕਰਨ ਦੇ ਲਈ, ਵਿਚਾਰਨ ਦੇ ਲਈ, ਆਪਣਾ ਜੀਵਨ ਗੁਰਮਤਿ ਆਸ਼ੇ ਦੇ ਅਨੁਸਾਰ ਜਿਉਣ ਦੇ ਵਾਸਤੇ ਗੁਰਦੇਵ ਪਾਤਸ਼ਾਹ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਸਾਹਿਬ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨਾਨਕ ਨਿਰੰਕਾਰੀ ਗੁਰਦੇਵ ਪਾਤਸ਼ਾਹ ਜੀ ਦੇ ਤੀਸਰੇ ਸਰੂਪ ਨਿਰੰਕਾਰੀ ਜੋਤ ਅਪਾਰ ਬਖਸ਼ਿਸ਼ ਕਰਕੇ ਸਾਨੂੰ ਅੰਮ੍ਰਿਤ ਵੇਲੇ ਦੇ ਇਲਾਹੀ ਫੁਰਮਾਨ ਦੇ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਜਿਸ ਉਪਦੇਸ਼ ਵਿੱਚ ਗੁਰਦੇਵ ਪਾਤਸ਼ਾਹ ਜੀ ਨੇ ਸੇਵਾ ਦੇ ਮੁਤਲਕ ਬੜੇ ਪਿਆਰ ਭਰੇ ਸ਼ਬਦ ਬਖਸ਼ਿਸ਼ ਕੀਤੇ ਨੇ। ਔਰ ਸੇਵਾ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਮਨੁੱਖਾ ਜਨਮ ਅਧੂਰਾ ਹੈ, ਅਸਫਲ ਹੈ। ਔਰ ਗੁਰੂ ਦੀ ਸੇਵਾ ਕਰਕੇ, ਸਿਮਰਨ ਕਰਕੇ, ਸੰਗਤ ਕਰਕੇ ਇਹ ਜੀਵਨ ਧੰਨਤਾ ਦੇ ਯੋਗ ਬਣ ਸਕਦਾ ਹੈ। ਆਓ ਮੇਰੇ ਗੁਰਦੇਵ ਪਾਤਸ਼ਾਹ ਦੇ ਬਖਸ਼ਿਸ਼ ਕੀਤੇ ਇਲਾਹੀ ਫੁਰਮਾਨ ਨੂੰ ਵਿਚਾਰਨ ਦੇ ਲਈ, ਕਹਿਣ ਸੁਣਨ ਦੇ ਲਈ, ਰਸਨਾ ਪਵਿੱਤਰ ਕਰਨ ਵਾਸਤੇ ਪਿਆਰ ਸਤਿਕਾਰ ਸਹਿਤ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਤੀਜਾ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਭਰਮਾਏ।
ਗੁਰੂ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕਰਕੇ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸੋਰਠ ਰਾਗ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਇਹਨਾਂ ਦੀ ਪਾਵਨ ਪਵਿੱਤਰ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਬਚਨ ਨੇ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਭਰਮਾਈ। ਹੇ ਪ੍ਰਭੂ, ਹੇ ਵਾਹਿਗੁਰੂ, ਹੇ ਹਰੀ, ਸਤਿਗੁਰੂ ਦੀ ਸੇਵਾ ਤੋਂ ਬਿਨਾਂ ਮਨੁੱਖ ਨੂੰ ਬਹੁਤਾ ਦੁੱਖ ਲੱਗਦਾ ਹੈ। ਮਨੁੱਖ ਦੁੱਖਾਂ ਦੇ ਵਿੱਚ ਪਰਵਿਰਤ ਹੋ ਜਾਂਦਾ ਹੈ। ਇਸੇ ਲਈ ਗੁਰਦੇਵ ਪਾਤਸ਼ਾਹ ਨੇ ਅੰਮ੍ਰਿਤਮਈ ਬਾਣੀ ਦੇ ਵਿੱਚ ਸਾਨੂੰ ਸੇਵਾ ਦੇ ਮੁਤਲਕ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸੇਵਾ ਦਾ ਕੰਸੈਪਟ ਗੁਰਬਾਣੀ ਵਿੱਚ, ਸਿਮਰਨ ਦਾ ਗੁਰੂ ਪਾਤਸ਼ਾਹ ਨੇ ਬਹੁਤ ਪਾਵਨ ਬਚਨਾਂ ਵਿੱਚ ਉਚਾਰਨ ਕੀਤਾ ਹੈ। ਇਉਂ ਕਹਿ ਲਓ ਕਿ ਸਿੱਖੀ ਦੇ ਮਹਿਲ ਦੇ ਦੋਨੇ ਸੇਵਾ ਅਤੇ ਸਿਮਰਨ ਥੰਮ ਨੇ। ਔਰ ਪਾਤਸ਼ਾਹ ਨੇ ਸਾਨੂੰ ਪਾਵਨ ਉਪਦੇਸ਼ ਦਿੱਤਾ ਹੈ, ਭਾਈ ਗੁਰ ਸੇਵਾ ਅਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ, ਜਿਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ, ਪਲੋਹ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਮਨੁੱਖਾ ਜਨਮ ਦਾ ਕੀ ਲਾਹ ਹੈ, ਕੀ ਲਾਭ ਹੈ, ਇਹ ਬਹੁਤਾ ਧਨ ਇਕੱਤਰ ਕਰ ਲੈਣਾ ਮਨੁੱਖਾ ਜਨਮ ਦਾ ਲਾਭ ਨਹੀਂ ਹੈ। ਚੰਗੇ ਸੋਹਣੇ ਕੀਮਤੀ ਵਸਤਰ ਪਾ ਲੈਣੇ ਲਾਭ ਨਹੀਂ ਹੈ। ਚੰਗੀਆਂ ਕੋਠੀਆਂ ਕਾਰਾਂ ਦੀ ਪ੍ਰਾਪਤੀ ਕਰ ਲੈਣੀ ਲਾਭ ਨਹੀਂ ਹੈ। ਫਿਰ ਲਾਹ ਕੀ ਹੈ, ਜਿਸ ਨੂੰ ਸਾਹਿਬ ਕਹਿੰਦੇ ਤਾਂ ਵਾ ਭਾਰੀ ਜਾਣੀਐ ਲਾਹ ਲੈ ਜਾਵੋ। ਵਪਾਰੀ ਉਸ ਨੂੰ ਜਾਣਿਆ ਜਾਂਦਾ ਹੈ ਜਿਹੜਾ ਲਾਹਾ ਪ੍ਰਾਪਤ ਕਰਕੇ ਲੈ ਕੇ ਜਾਏ। ਅੱਜ ਦੁਨਿਆਵੀ ਲੋਕ ਪਦਾਰਥਵਾਦੀ ਸੰਸਾਰ ਦੇ ਵਿੱਚ ਮਾਇਆ ਦਾ ਲਾਹਾ ਪ੍ਰਾਪਤ ਕਰਨ ਵਾਸਤੇ ਤੇ ਬਹੁਤ ਚਤੁਰਾਈਆਂ, ਸਿਆਣਪਾਂ, ਅਕਲਾਂ ਨੂੰ ਵਰਤਦਾ। ਦੁਕਾਨਦਾਰ ਦਾ ਇੱਕ ਮਕਸਦ ਹੈ ਕਿ ਮੈਂ 50 ਰੁਪਈਆਂ ਦੀ ਚੀਜ਼ ਦੇ 50 ਵਰਤਾਂ ਬਣਾਵਾਂ ਤਾਂ ਹੀ ਮੈਂ ਅਕਲਮੰਦ ਹਾਂ। ਆਪਣੇ ਆਪ ਨੂੰ ਤਾਂ ਹੀ ਉਹ ਸਫਲ ਦੁਕਾਨਦਾਰ ਸਮਝਦਾ, ਵਪਾਰੀ ਸਮਝਦਾ ਕਿ 50 ਰੁਪਈਆਂ ਦੀ ਚੀਜ਼ ਦੇ ਨਾਲ ਬਿੰਦੀ ਲੱਗ ਕੇ 50 ਤੇ ਬਣਨੇ ਚਾਹੀਦੇ ਨੇ। ਪਰ ਸਾਹਿਬ ਕਹਿੰਦੇ ਸਿੱਖਾ ਖਿਆਲ ਕਰੀ, ਕਾਚਾ ਧਨ ਸੰਚਹਿ ਮੂਰਖ ਗਾਵਾਰ, ਮਨਮੁਖ ਭੁੱਲੇ ਅੰਧ ਗਾਵਾਰ, ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਫਿਰ ਕਿਹੜਾ ਧਨ ਚਾਹੀਦਾ ਹੈ? ਸਾਹਿਬ ਕਹਿੰਦੇ ਸੱਚਾ ਧਨ ਗੁਰਮਤੀ ਪਾਏ। ਇਹ ਸੱਚਾ ਧਨ, ਨਾਮ ਦਾ ਧਨ, ਸੇਵਾ ਦਾ ਧਨ, ਇਹ ਜਿਹੜਾ ਧਨ ਇਕੱਤਰ ਕਰਨ ਵਾਸਤੇ ਤੁਸੀਂ ਆਏ ਹੋ। ਸੰਸਾਰੀ ਆਪਣੀਆਂ ਦੁਕਾਨਾਂ ਖੋਲ੍ਹਦੇ ਨੇ ਜਾ ਕੇ ਕਿ ਗ੍ਰਾਹਕ ਆਉਣਗੇ ਅਤੇ ਧਨ ਪ੍ਰਾਪਤ ਕਰਾਂਗੇ। ਗੁਰੂ ਕਾ ਸਿੱਖ ਸਤ ਸੰਗਤ ਰੂਪੀ ਹੱਟ ਦੇ ਵਿੱਚ ਆਉਂਦਾ ਹੈ। ਇਹ ਜਿਹੜੀ ਸਤ ਸੰਗਤ ਹੈ ਨਾ, ਇਹ ਵੀ ਇੱਕ ਹੱਟ ਹੈ। ਇਹ ਸਾਹਿਬਾਂ ਦੇ ਬਚਨ ਨੇ, ਸੱਚਾ ਗੁਰੂ ਪਾਤਸ਼ਾਹ ਜੀ ਨੇ ਇਹ ਸਤ ਸੰਗਤ ਨੂੰ ਇੱਕ ਹੱਟ ਕਿਹਾ। ਜਿਸ ਹੱਟ ਦੇ ਉੱਤੇ ਸੱਚ ਦਾ ਸੌਦਾ ਪ੍ਰਾਪਤ ਹੁੰਦਾ, ਜਿੱਥੇ ਸਵਾਸਾਂ ਰੂਪੀ ਪੂੰਜੀ ਖਰਚ ਕਰੀਦੀ ਹੈ। ਇਹ ਜਿਹੜੇ ਸਵਾਸ ਆਪ ਜੀ ਗੁਰੂ ਸੰਗਤ ਵਿੱਚ ਬੈਠ ਕੇ ਖਰਚ ਕਰ ਰਹੇ ਹੋ ਨਾ, ਇਹ ਨਾਮ ਦਾ ਸੌਦਾ ਤੁਸੀਂ ਪ੍ਰਾਪਤ ਕਰਨ ਵਾਸਤੇ ਆਏ ਹੋ। ਇਸ ਲਈ ਸਾਹਿਬ ਕਹਿੰਦੇ ਸੱਚਾ ਹੱਟ, ਇਹ ਸੱਚ ਦਾ ਹੱਟ ਹੈ। ਔਰ ਇੱਥੇ ਨਾ ਕੋਈ ਘੱਟ ਵੱਧ ਤੋਲ ਹੁੰਦਾ ਹੈ। ਦੁਨਿਆਵੀ ਹੱਟਾਂ 'ਤੇ ਜਿਹੜੇ ਦੁਕਾਨਦਾਰ ਨੇ ਨਾ, ਉਹਨਾਂ ਨੇ ਲੈਣਾ ਜ਼ਿਆਦਾ ਹੈ ਅਤੇ ਦੇਣਾ ਘੱਟ ਹੈ। ਸੌਦਾ ਲੈਣ ਵਾਸਤੇ ਤੱਕੜੀ ਹੋਰ ਹੈ ਅਤੇ ਦੇਣ ਵਾਸਤੇ ਤੱਕੜੀ ਹੋਰ ਹੈ। ਸਰਕਾਰ ਨੂੰ ਜਿਹੜਾ ਰਜਿਸਟਰ ਦਿਖਾਉਣਾ ਉਹ ਹੋਰ ਹੈ, ਅਤੇ ਜਿਹੜਾ ਲੁਕਾ ਕੇ ਰੱਖਿਆ ਹੈ ਨਾ ਉਹ ਹੋਰ ਹੈ। ਕਿਉਂਕਿ ਉਹ ਕੱਚਾ ਧਨ ਹੈ, ਉਹ ਕੱਚ ਦਾ ਵਪਾਰ ਹੈ। ਅਤੇ ਸਤ ਸੰਗਤ, ਸੱਚਾ ਸੌਦਾ, ਇੱਥੋਂ ਸੱਚ ਦਾ ਸੌਦਾ ਪ੍ਰਾਪਤ ਹੁੰਦਾ ਹੈ। ਅਤੇ ਜਿਸ ਨੇ ਸੱਚ ਦਾ ਸੌਦਾ ਪ੍ਰਾਪਤ ਕੀਤਾ ਹੈ ਨਾ, ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾਣਿਆ ਜਾਂਦਾ ਹੈ। ਆਪ ਜੀ ਕਈ ਵਾਰੀ ਬਚਨ ਪੜ੍ਹਦੇ ਹੋ ਨਾ, ਸੰਤਨ ਸਿਉਂ ਮੇਰੀ ਲੇਵਾ ਦੇਵੀ, ਸੰਤਨ ਸਿਉਂ ਬਿਉਹਾਰਾ, ਸੰਤਨ ਸਿਉਂ ਹਮਲਾ ਖਾਟਿਆ, ਹਰ ਭਗਤ ਪਰੇ ਭੰਡਾਰਾ, ਸੰਤਨ ਮੋਕੋ ਪੂੰਜੀ ਸੌਂਪੀ, ਤੋ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੈ ਗੋ, ਜੋ ਫਾਟਿਓ ਸਗਲੋ ਲੇਖਾ। ਮੇਰੇ ਤਾਂ ਵਣਜ ਵਪਾਰ ਗੁਰੂ ਦੇ ਨਾਲ ਹੈ, ਗੁਰੂ ਦੇ ਨਾਲ ਮੈਂ ਲੈਣ ਦੇਣ ਕਰ ਰਿਹਾ, ਸਵਾਸਾਂ ਰੂਪੀ ਪੂੰਜੀ ਦੇ ਕੇ ਗੁਰੂ ਦੇ ਪਾਸੋਂ ਨਾਮ ਰੂਪੀ ਧਨ ਪ੍ਰਾਪਤ ਕਰ ਰਿਹਾ। ਅਤੇ ਜਿਸ ਨੇ ਨਾਮ ਰੂਪੀ ਧਨ ਪ੍ਰਾਪਤ ਕੀਤਾ ਹੈ ਨਾ, ਉਹ ਧਰਮਰਾਜ ਦੇ ਕਾਗਜ਼ੀ ਫਟ ਜਾਂਦੇ ਨੇ, ਉਹ ਲੇਖੇਬਾਜ ਅਲੱਗ ਹੋ ਜਾਂਦਾ ਹੈ। ਸੇਵਾ ਬਹੁਤ ਮਹਾਨ ਹੈ, ਸੇਵਾ ਅਨੇਕ ਤਰ੍ਹਾਂ ਦੀ ਹੈ। ਗੁਰੂ ਦੀ ਸੇਵਾ, ਸਿੱਖ ਦੀ ਸੇਵਾ, ਸੰਗਤ ਦੀ ਸੇਵਾ, ਖਾਲਸੇ ਦੀ ਸੇਵਾ, ਕਿਸੇ ਲੋੜਵੰਦ ਗਰੀਬ ਦੀ ਸੇਵਾ, ਆਤਰ ਦੀ ਸੇਵਾ, ਦੁਖੀਏ ਦੀ ਸੇਵਾ, ਜਿਸ ਦੀ ਸੇਵਾ ਕਰੋਗੇ ਨਾ, ਸੇਵਾ ਕਰਦਿਆਂ ਹੋਇਆ ਆਪਾਂ ਨਹੀਂ ਜਣਾਉਣਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਪੁੱਛਿਆ ਹੈ ਕਿ ਮਹਾਰਾਜ ਤੁਹਾਡਾ ਸਰੂਪ ਕੌਣ ਹੈ? ਅਤੇ ਭਾਈ ਨੰਦ ਲਾਲ ਜੀ ਨੇ ਨਾ ਬੜੇ ਪਿਆਰ ਵਿੱਚ ਆ ਕੇ ਬਚਨ ਕਹੇ ਨੇ, ਗੁਰ ਸਿੱਖ ਸੇਵ ਕਰੇ ਚਿਤ ਲਾਏ, ਆਪਾਂ ਮਨ ਕਾ ਕਬੂ ਨਾ ਜਣਾਏ। ਕਹਿੰਦਾ ਗੁਰੂ ਕਾ ਸਿੱਖ ਜਿਹੜਾ ਹੈ ਨਾ, ਉਹ ਸੇਵਾ ਕਰੇ ਚਿੱਤ ਲਾਏ, ਮਨ ਲਾ ਕੇ, ਇਕਾਗਰ ਚਿੱਤ ਹੋ ਕੇ, ਇਹ ਕਿ ਨਹੀਂ ਦਿਖਾਵੇ ਦੀ ਸੇਵਾ ਕਰਨੀ ਹੈ। ਆਪ ਜੀ ਕਈ ਵਾਰੀ ਪਾਤਸ਼ਾਹ ਦੇ ਬਚਨ ਪੜ੍ਹਦੇ ਹੋ ਨਾ, ਅਤੇ ਤੀਸਰੇ ਸਤਿਗੁਰੂ ਪਾਤਸ਼ਾਹ ਨੇ ਬਚਨ ਕਹੇ ਨੇ, ਹਸਤੀ ਸਿਰ ਜੋ ਅੰਕੁਸ਼ ਹੈ, ਆਹਰਣ ਜੋ ਸਿਰ ਦੇ, ਮਨ ਤਨ ਆਗੈ ਰੱਖ ਕੈ ਉਬੀ ਸੇਵ ਕਰੇ। ਐਂ ਸੇਵਾ ਕਰਨੀ ਹੈ, ਮਨ ਤਨ ਗੁਰੂ ਦੇ ਅੱਗੇ ਅਰਪਣ ਕਰ ਦੇਣਾ। ਅਤੇ ਜਿਵੇਂ ਆਹਰਣ ਹੈ ਨਾ, ਆਹਰਣ 'ਤੇ ਬਦਾਨਾਂ ਦੀਆਂ ਸੱਟਾਂ ਪੈਂਦੀਆਂ ਨੇ, ਪਰ ਅਚੱਲ ਰਹਿੰਦੀ ਹੈ, ਅਹਲ ਰਹਿੰਦੀ ਹੈ। ਇਸੇ ਤਰ੍ਹਾਂ ਲੋਕਾਂ ਦੀਆਂ ਤਰਕਾਂ ਦੀਆਂ ਸੱਟਾਂ ਪੈਂਦੀਆਂ ਨੇ, ਲੋਕਾਂ ਦੇ ਅਨੇਕ ਪ੍ਰਕਾਰ ਦੇ ਕਿੰਤੂ ਪਰੰਤੂ ਦੇ ਵਦਾਨ ਵੱਜਦੇ ਨੇ, ਪਰ ਸਿੱਖਾਂ ਸੇਵਾ ਕਰਦਿਆਂ ਤੇਰਾ ਮਨ ਆਹਰਣ ਦੀ ਤਰ੍ਹਾਂ ਅਹਿਲ ਹੋ ਜਾਏ, ਅਚੱਲ ਹੋ ਜਾਏ। ਅਤੇ ਟਿਕੇ ਹੋਏ ਮਨ ਦੇ ਨਾਲ ਜਿਹੜੀ ਸੇਵਾ ਕੀਤੀ ਹੈ ਨਾ, ਉਹਨੂੰ ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ, ਸਾ ਸੇਵਾ ਕੀਤੀ ਸਫਲ ਹੈ, ਜਿੱਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ। ਜੇ ਗੁਰੂ ਦਾ ਮਨ ਮੰਨ ਗਿਆ ਨਾ ਸੇਵਾ 'ਤੇ, ਸਾਰੇ ਪਾਪ ਕੱਟੇ ਜਾਣੇ ਨੇ, ਜਨਮ ਜਨਮਾਂਤਰਾਂ ਦੇ ਪਾਪ ਕੱਟੇ ਜਾਣੇ ਨੇ। ਅਤੇ ਭਾਈ ਨੰਦ ਲਾਲ ਜੀ ਕਹਿੰਦੇ, ਇਨ ਕਰਮਨ ਮੈਂ ਜੋ ਪ੍ਰਧਾਨ, ਸੋ ਮਮ ਮੇਰੋ ਰੂਪ ਪਹਿਚਾਨ। ਨੰਦ ਲਾਲ, ਇਹਨਾਂ ਕਰਮਾਂ ਵਿੱਚ ਜਿਹੜਾ ਪ੍ਰਧਾਨ ਹੈ, ਗੁਰਸਿੱਖ ਸੰਗਤਾਂ ਦੀ ਸੇਵਾ ਕਰੇ ਪਰ ਮਨ ਲਾ ਕੇ, ਸੇਵਾ ਵਿੱਚ ਆਪਾਂ ਨਾ ਜਣਾਵੇ ਕਿ ਮੈਂ ਸੇਵਾ ਕੀਤੀ ਹੈ, ਮੇਰਾ ਨਾਮ ਤਾਂ ਲਿਖਿਆ ਹੋਣਾ ਚਾਹੀਦਾ ਨਾ, ਕਿ ਮੈਂ ਗੁਰੂ ਘਰ ਦੇ ਵਿੱਚ ਇੰਨੇ ਲੱਖ ਰੁਪਈਆ ਦਿੱਤਾ ਹੈ, ਇੰਨੇ ਹਜ਼ਾਰ ਦਿੱਤਾ ਹੈ। ਅਤੇ ਜੇ ਸਿਰ 'ਤੇ ਨਾਮ ਹੀ ਨਾ ਲਿਖਿਆ ਗਿਆ, ਫਿਰ ਫਾਇਦਾ ਵੀ ਕੀ ਹੋਇਆ ਸੇਵਾ ਦਾ। ਪੰਥ ਦੇ ਮਹਾਨ ਵਿਦਵਾਨ ਪੰਥ ਰਤਨ ਵਿਦਿਆ ਮਾਰਤੰਡ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ, ਉਹ ਕਈ ਵਾਰੀ ਜ਼ਿਕਰ ਕਰਿਆ ਕਰਦੇ ਸਨ ਇਸੇ ਅਸਥਾਨ 'ਤੇ, ਇਸੇ ਸਟੇਜ ਦੇ ਉੱਤੇ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਕੋਈ ਬਜ਼ੁਰਗ ਚਲੇ ਗਏ, ਨਿਸ਼ਾਨ ਸਾਹਿਬ ਦੀਆਂ ਪਰਿਕਰਮਾ ਕਰੀ ਜਾ ਰਹੇ ਹੈ। ਗਿਆਨੀ ਜੀ ਕਹਿੰਦੇ, ਅਸੀਂ ਕਥਾ ਕਰਕੇ ਉੱਠੇ ਸੀ, ਪੁੱਛਿਆ ਬਾਪੂ ਜੀ ਤੁਹਾਡਾ ਕੁਝ ਗੁਆਚ ਗਿਆ, ਨਿਗਾਹ ਕਮਜ਼ੋਰ ਹੈ, ਜੇ ਕੁਝ ਗੁਆਚਿਆ ਤਾਂ ਸਾਨੂੰ ਦੱਸੋ, ਅਸੀਂ ਤੁਹਾਨੂੰ ਲੱਭ ਦੇਣੇ। ਕਹਿਣ ਲੱਗੇ, ਗਿਆਨੀ ਜੀ ਗੁਆਚਿਆ ਤਾਂ ਕੁਛ ਵੀ ਨਹੀਂ, ਪਰ ਮੈਂ ਪਿਛਲੇ ਸਾਲ ਵੀ ਆਇਆ ਸੀ ਦਰਸ਼ਨ ਕਰਨ ਦੇ ਵਾਸਤੇ, 125 ਰੁਪਈਏ ਅਰਦਾਸ ਕਰਵਾਏ ਸੀ ਕਿ ਮੇਰਾ ਨਾਮ ਨਿਸ਼ਾਨ ਸਾਹਿਬ ਦੇ ਕੋਲ ਲਿਖਿਓ। ਗੁਰੂ ਸਿੱਖ ਦੀ ਸ਼ਰਧਾ ਹੈ ਨਾ, ਗੁਰੂ ਦੀ ਭਾਵਨਾ, ਗੁਰੂ ਕਾ ਸਿੱਖ ਨਿਸ਼ਾਨ ਸਾਹਿਬ ਨੂੰ ਵੀ ਸਤਿਕਾਰ ਦਿੰਦਾ। ਖਿਮਾ ਕਰਨੀ, ਇਹ ਕੋਈ ਮਨਮਤ ਵਾਲੀ ਗੱਲ ਨਹੀਂ ਹੈ ਕਿ ਅਸੀਂ ਨਿਸ਼ਾਨ ਸਾਹਿਬ ਨੂੰ ਸਤਿਕਾਰ ਨਹੀਂ ਦੇਣਾ। ਮਹਾਂਪੁਰਸ਼ ਤੇ ਨਿਸ਼ਾਨ ਸਾਹਿਬ ਦੀਆਂ ਵੀ ਪਰਿਕਰਮਾ ਕਰਿਆ ਕਰਦੇ ਸਨ, ਔਰ ਹਰ ਸਿੱਖ ਗੁਰੂ ਕੇ ਨਿਸ਼ਾਨ ਨੂੰ ਜਾ ਕੇ ਸਤਿਕਾਰ ਸ਼ਰਧਾ ਨਾਲ ਝੁਕਦਾ, ਕਿਉਂਕਿ ਗੁਰੂ ਕਾ ਨਿਸ਼ਾਨ ਹੈ। ਅਤੇ ਕਹਿੰਦੇ, ਮੈਂ ਕਿਹਾ ਵੀ ਇੱਥੇ ਮੇਰਾ ਨਾਮ ਲਿਖਿਓ, ਮੈਂ ਆਪਣਾ ਨਾਮ ਲੱਭਦਾ। ਹੁਣ ਸਿੱਖ ਸੇਵਾ ਤਾਂ ਕਰਦਾ, ਪਰ ਸੇਵਾ ਕਰਕੇ ਵੀ ਗੁਰੂ ਘਰ ਵਿੱਚ ਆਪਣਾ ਹੀ ਨਾਮ ਲੱਭ ਰਿਹਾ। ਚਾਹੀਦਾ ਤਾਂ ਸੀ ਨਾ ਗੁਰੂ ਦੇ ਨਾਮ ਨੂੰ ਲੱਭਦਾ, ਚਾਹੀਦਾ ਤਾਂ ਸੀ ਗੁਰੂ ਦੇ ਨਾਮ ਦੀਆਂ ਝੋਲੀਆਂ ਭਰ ਲੈਂਦਾ, ਗੁਰੂ ਦਾ ਨਾਮ ਅੰਦਰ ਵੱਸ ਜਾਂਦਾ। ਪਰ ਅੰਦਰ ਤਾਂ ਸਾਡੇ ਅਜੇ ਵੀ ਆਪਾਂ ਹੀ ਵੱਸਿਆ ਹੋਇਆ, ਅਜੇ ਵੀ ਸਾਡੇ ਮਨ ਦੀ ਸਲੇਟ 'ਤੇ ਆਪਣਾ ਹੀ ਨਾਮ ਲਿਖਿਆ ਹੋਇਆ। ਸਿੱਖਾ ਜਦੋਂ ਆਪਣਾ ਨਾਮ ਮਿਟਾ ਕੇ ਗੁਰੂ ਦਾ ਨਾਮ ਲਿਖ ਲਵੇਗਾ ਨਾ, ਫਿਰ ਗੁਰੂ ਕਹਿਣਗੇ ਇਹ ਮੇਰਾ ਰੂਪ ਹੈ। ਸੋ ਸਿੱਖ ਮੇਰੋ ਰੂਪ ਪਹਿਚਾਨ। ਨੰਦ ਲਾਲ, ਉਸ ਸਿੱਖ ਨੂੰ ਮੇਰਾ ਰੂਪ ਸਮਝ ਲਈ ਜਿਹੜਾ ਸੇਵਾ ਕਰਦਿਆਂ ਆਪਾਂ ਨਾ ਜਣਾਏ। ਅਤੇ ਸੇਵਾ ਤੋਂ ਬਿਨਾਂ ਤਾਂ ਜੀਵਨ ਹੀ ਅਕਾਰਥ ਹੈ ਨਾ, ਸੇਵਾ ਤੋਂ ਬਿਨਾਂ ਜੀਵਨ ਅਕਾਰਥ ਹੈ। ਸੁਣ ਸਿੱਖਾ ਗੁਰਮਤ ਇਹ ਸਾਰ, ਸਤ ਸੰਗਤ ਕੀ ਸੇਵ ਉਦਾਰ, ਹਾਥ ਪਵਿੱਤਰ ਟਹਿਲ ਤੇ ਪਾਵਨ ਪਾਦ ਪਵਿੱਤਰ ਗੁਰਦਰਸ ਸਿਧਾਵਨ। ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਤਿਹਾਸਿਕ ਬਚਨ ਨੇ, ਇੱਕ ਸੁਨਿਆਰੇ ਦੇ ਲੜਕੇ ਤੋਂ ਜਲ ਛਕਣ ਲੱਗੇ ਸਤਿਗੁਰੂ ਜੀ, ਕਹਿੰਦੇ ਕਾਕਾ ਤੇਰੇ ਹੱਥ ਬੜੇ ਕੋਮਲ ਨੇ, ਬਹੁਤ ਸੁੰਦਰ ਹੱਥ ਨੇ ਤੇਰੇ, ਬੜੇ ਕੋਮਲ ਹੱਥ ਨੇ ਤੇਰੇ, ਕੀ ਕਰਦਾ ਹੁੰਦਾ? ਮਹਾਰਾਜ, ਅੱਜ ਪਹਿਲੇ ਦਿਨ ਗਲਾਸ ਜਲਦਾ ਭਰ ਕੇ ਲਿਆਇਆ ਆਪ ਜੀ ਵਾਸਤੇ, ਅੱਜ ਪਹਿਲੇ ਦਿਨ ਜਲਦਾ ਗਲਾਸ ਭਰ ਕੇ ਲਿਆਇਆ ਹੈ। ਮੇਰੇ ਗੁਰਦੇਵ ਪਾਤਸ਼ਾਹ ਨੇ ਜਲ ਡੋਲ ਦਿੱਤਾ, ਕਹਿੰਦੇ ਮੁਰਦੇ ਦੇ ਹੱਥੋਂ ਜਲ ਨਹੀਂ ਛਕਣਾ ਹੈ, ਮੁਰਦੇ ਦੇ ਹੱਥੋਂ ਜਲ ਨਹੀਂ ਛਕਣਾ। ਕਹਿੰਦੇ ਸਤਿਗੁਰੂ ਪਾਤਸ਼ਾਹ, ਜੋ ਮੁਰਦੇ ਕੇ ਅੰਗ ਅਪਾਵਨ, ਸੁਖਤ ਸਭ ਸੁਖਤ ਸਭ ਨੇ ਕਰੇ ਸੁਹਾਵਨ, ਬਿਨਾਂ ਸੇਵ ਸਤ ਸੰਗਤ ਕੇਰੀ। ਕਹਿੰਦੇ ਸਤ ਸੰਗਤ ਦੀ ਸੇਵਾ ਤੋਂ ਬਿਨਾਂ ਜਿਹੜਾ ਜੀਵਨ ਹੈ ਨਾ, ਇਹ ਮੁਰਦੇ ਦੇ ਸਮਾਨ ਹੈ, ਇਹ ਮੁਰਦੇ ਦੇ ਸਮਾਨ ਹੈ। ਇਸ ਲਈ ਗੁਰਦੇਵ ਪਾਤਸ਼ਾਹ ਨੇ ਸਾਨੂੰ ਸੇਵਾ ਕਰਨ ਵਾਸਤੇ ਉਪ੍ਰੇਰਣਾ ਦਿੱਤੀ ਹੈ, ਪਰ ਕਹਿੰਦੇ ਖਿਆਲ ਰੱਖੀ, ਸੇਵਾ ਕਰਤ ਹੋਏ ਨਿਹ ਕਾਮੀ, ਕਾਮਨਾ ਤੋਂ ਰਹਿਤ ਹੋ ਕੇ ਸੇਵਾ ਕਰਨੀ ਹੈ, ਅਤੇ ਜੇ ਕਾਮਨਾ ਤੋਂ ਰਹਿਤ ਹੋ ਕੇ ਸੇਵਾ ਕਰਾਂਗੇ ਫਿਰ ਕੀ ਮਿਲੇਗਾ? ਅਤੇ ਸਾਹਿਬ ਕਹਿੰਦੇ ਤਿਸ ਕੋ ਹੋਤ ਪ੍ਰਾਪਤ ਸੁਆਮੀ, ਉਸ ਮਾਲਕ ਦੀ ਪ੍ਰਾਪਤੀ ਵਾਸਤੇ ਨਾ ਸਾਡੇ ਦੇਸ਼ ਦੇ ਰਿਸ਼ੀਆਂ ਮੁਨੀਆਂ ਨੇ ਬਹੁਤ ਤਪੱਸਿਆ ਕੀਤੀ, ਰਾਜਿਆਂ ਨੇ ਆਪਣੇ ਕਾਰੋਬਾਰ ਤਿਆਗ ਦਿੱਤੇ, ਰਾਜ ਨੂੰ ਤਿਆਗ ਦਿੱਤਾ ਕਿ ਉਸ ਮਾਲਕ ਦੀ ਪ੍ਰਾਪਤੀ ਹੋ ਜਾਏ, ਪਰ ਹੋਈ ਨਹੀਂ ਹੈ, ਕਿਉਂ ਕਾਮਨਾ ਤਾਂ ਮਿਟੀ ਨਹੀਂ। ਰਾਜ ਤਿਆਗ ਦਿੱਤਾ, ਪਰਿਵਾਰ ਤਿਆਗ ਦਿੱਤਾ, ਕਾਮਨਾ ਤਾਂ ਤਿਆਗੀ ਨਹੀਂ। ਜਿਸ ਨੂੰ ਤਿਆਗਣਾ ਸੀ ਉਹ ਨਹੀਂ ਤਿਆਗਿਆ। ਕਾਮ ਕ੍ਰੋਧ ਅਹੰਕਾਰ ਲੋਭ ਹਠ ਮੋਹ ਨ ਮਨ ਸਿਓ ਲਿਆਵੈ, ਤਬ ਹੀ ਆਤਮ ਤਤ ਕੋ ਦਰਸੈ ਪਰਮ ਪੁਰਖ ਕਹਿ ਪਾਵੈ। ਤਿਆਗਣਾ ਕੀ ਹੈ? ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਤਿਆਗਣਾ ਹੈ। ਜਦੋਂ ਇਹ ਤਿਆਗ ਦਿਆਂਗੇ ਨਾ, ਤਾਂ ਆਪਣੇ ਆਪ ਹੀ ਪਰਮਾਤਮਾ ਦੇ ਦੀਦਾਰ ਹੋ ਜਾਣਗੇ। ਪਰਮਾਤਮਾ ਕੋਈ ਵੱਖਰਾ ਨਹੀਂ ਹੈ, ਤੁਹਾਡੇ ਵਿੱਚ ਹੀ ਬੈਠਾ ਹੈ, ਤੁਹਾਡੇ ਵਿੱਚੋਂ ਹੀ ਉਹਦੇ ਦੀਦਾਰ ਹੋਣਗੇ। ਅਜੇ ਸਾਡੀਆਂ ਨੇਤਰਾਂ ਵਿੱਚ ਦੋਸ਼ ਹੈ, ਅਜੇ ਸਾਨੂੰ ਕਿਸੇ ਦੇ ਰੰਗ ਚੰਗਾ ਲੱਗਦਾ, ਕਿਸੇ ਦਾ ਮਾੜਾ ਲੱਗਦਾ, ਕਿਸੇ ਦਾ ਗੋਰਾ ਹੈ, ਕਿਸੇ ਦਾ ਕਾਲਾ ਹੈ, ਕੋਈ ਅਮੀਰ ਹੈ, ਕੋਈ ਗਰੀਬ ਹੈ, ਕਿਉਂਕਿ ਅਜੇ ਸਾਡੇ ਅੰਦਰੋਂ ਤ੍ਰਿਸ਼ਨਾ ਨਹੀਂ ਗਈ ਹੈ, ਚਿੰਤਾ ਨਹੀਂ ਗਈ ਹੈ, ਆਪਾ ਨਹੀਂ ਗਿਆ ਹੈ। ਅਤੇ ਜਿਸ ਦਿਨ ਆਪਾ ਤਿਆਗ ਦਿੱਤਾ ਨਾ, ਹਉਮੈ ਹੰਕਾਰ ਨੂੰ ਤਿਆਗ ਦਿੱਤਾ, ਫਿਰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਫਿਰ ਤਾਂ ਸਾਰੇ ਗੋਬਿੰਦ ਦਾ ਹੀ ਰੂਪ ਬੈਠੇ ਨੇ, ਇਹ ਸਾਰੇ ਪਰਮਾਤਮਾ ਦਾ ਰੂਪ ਨੇ, ਉਸ ਪਰਮਾਤਮਾ ਤੋਂ ਬਿਨਾਂ ਕੋਈ ਹੈ ਹੀ ਨਹੀਂ। ਜਿੱਥੇ ਚੋਵਾਂ ਪਾਣੀ ਤੇਰਾ ਮੂੰਹ ਦਿਸੇ, ਕਿਸੇ ਹੋਰ ਦੇ ਮੁੱਖ ਵਿੱਚ ਪਾਇਆ ਹੀ ਨਹੀਂ। ਕਹਿੰਦੇ ਸੀ ਨਾ ਭਾਈ ਕਨ੍ਹਈਆ ਜੀ ਕਿ ਮਹਾਰਾਜ, ਮੈਂ ਤਾਂ ਕਿਸੇ ਨੂੰ ਵੀ ਜਲ ਨਹੀਂ ਛਕਾਇਆ, ਨਾ ਮੁਸਲਮਾਨਾਂ ਨੂੰ, ਨਾ ਸਿੱਖਾਂ ਨੂੰ, ਫਿਰ ਕਿਹਨੂੰ ਛਕਾਇਆ ਹੈ? ਪਿਤਾ ਜੀ, ਮੈਂ ਤੁਹਾਡੇ ਮੁੱਖ ਵਿੱਚ ਹੀ ਜਲ ਪਾਇਆ, ਕਿਉਂਕਿ ਮੁਸਲਮਾਨ ਵਿੱਚ ਵੀ ਤੁਸੀਂ ਬੈਠੇ ਹੋ, ਸਿੱਖਾਂ ਵਿੱਚ ਵੀ ਤੁਸੀਂ ਹੋ, ਹਿੰਦੂਆਂ ਵਿੱਚ ਵੀ ਤੁਸੀਂ ਹੋ। ਅਫਸੋਸ ਕਿ ਅਸੀਂ ਸਮਝਿਆ ਨਹੀਂ ਸਿੱਖੀ ਨੂੰ, ਅਸੀਂ ਸਮਝਿਆ ਨਹੀਂ ਗੁਰਮਤ ਨੂੰ, ਸਾਡੇ ਵਿੱਚ ਹਉਮੈ ਹੰਕਾਰ ਹੈ। ਅਸੀਂ ਤਾਂ ਅੱਜ ਇਤਨਾ ਜ਼ਿਆਦਾ ਕੱਟੜਤਾ ਦੀ ਦਲਦਲ ਵਿੱਚ ਫਸ ਗਏ ਹਾਂ ਕਿ ਸਾਨੂੰ ਗੁਰੂ ਦੇ ਵਿੱਚ ਵੀ ਗੁਰੂ ਨਜ਼ਰ ਨਹੀਂ ਆ ਰਿਹਾ। ਮਨੁੱਖ ਵਿੱਚੋਂ ਤਾਂ ਨਜ਼ਰ ਆਉਣਾ ਹੀ ਕੀ ਹੈ, ਸਮਾਂ ਨਹੀਂ ਕਿ ਮੈਂ ਇਸ ਪਾਸੇ ਤੁਰਾਂ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਸੰਗਤ ਕੀ ਸੇਵਾ ਕਰਨੀ ਸਾਰਿਆਂ ਤੋਂ ਸ੍ਰੇਸ਼ਟ ਹੈ। ਪਰ ਸੇਵਾ ਕਰਨੀ ਕਿਸ ਤਰ੍ਹਾਂ ਹੈ? ਕਾਮਨਾ ਤੋਂ ਰਹਿਤ ਹੋ ਕੇ ਆਪਣਾ ਤਨ ਮਨ ਸਭ ਸੌਂਪ, ਗੁਰ ਕੋ ਹੁਕਮ ਮੰਨਿਆ ਪਾਈਐ। ਇਹ ਵੀ ਬਚਨ ਪਾਤਸ਼ਾਹ ਦੇ ਆਗਿਆ ਸਮ ਨਹੀਂ ਸਾਹਿਬ ਸੇਵਾ, ਗੁਰੂ ਦੀ ਆਗਿਆ ਵਿੱਚ ਰਹਿਣਾ, ਇਹਦੇ ਸਮਾਨ ਕੋਈ ਵੱਡੀ ਸੇਵਾ ਨਹੀਂ ਹੈ। ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਨਾ ਇੱਕ ਦਿਨ ਬਚਨ ਕੀਤੇ ਸੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ, ਸਤਿਗੁਰਾਂ ਦਾ ਹਜ਼ੂਰੀ ਸਿੱਖ ਭਾਈ ਬੱਲੂ ਕਹਿਣ ਲੱਗੇ, ਬੱਲੂ ਰਾਮਦਾਸ ਕੋ ਚਿਰ ਬੋ ਹੋਆ, ਕਹਾਂ ਗਇਓ ਹਮ ਨੈਣ ਨ ਜੋਆ। ਭਈ ਰਾਮਦਾਸ ਨੂੰ ਦੇਖਿਆ ਹੀ ਨਹੀਂ, ਬਹੁਤ ਦਿਨ ਹੋ ਗਏ ਨੇ, ਕਿੱਥੇ ਹੈ ਰਾਮਦਾਸ? ਅਤੇ ਹਜ਼ੂਰੀ ਸਿੱਖ ਭਾਈ ਬੱਲੂ ਕਹਿੰਦਾ, ਪਾਤਸ਼ਾਹ ਜੀ ਰਾਮਦਾਸ ਜੀ ਕਿਤੇ ਵੀ ਨਹੀਂ ਗਏ, ਫਿਰ ਕਿੱਥੇ ਨੇ? ਕਹਿੰਦੇ ਨਿਤ ਦੇਗ ਕੋ ਕਰਤ ਤਿਆਰਾ, ਸੰਕਤ ਕੋ ਬਿਠਾਏ ਇੱਕ ਵਾਰ, ਸੀਤਲ ਜਲ ਭਰ ਭਰ ਕੇ ਲਿਆਵੇ, ਬੂਝ ਬੂਝ ਕਰ ਸਭ ਨੂੰ ਛਕਾਵੇ, ਸੁਧਾ ਪਿਪਾਸਾ ਸਭ ਕੀ ਹਰੈ, ਸਿੱਖਣ ਬਾਸ਼ਤ ਦੈਬੋ ਕਰੈ, ਕਰਮੈ ਗਹੇ ਬੀਂਜਨਾ ਫੇਰ, ਬਾਜੂ ਕਰਤ ਉਸਨ ਤਾਹੇਰ। ਮਹਾਰਾਜ ਉਹ ਲੰਗਰ ਤਿਆਰ ਕਰਦੇ ਨੇ, ਸੰਗਤ ਨੂੰ ਬਿਠਾ ਕੇ ਲੰਗਰ ਛਕਾਉਂਦੇ ਨੇ, ਠੰਡਾ ਜਲ ਲਿਆ ਕੇ ਛਕਾਉਂਦੇ ਨੇ, ਗਰਮੀ ਵਿੱਚ ਪੱਖਾ ਲੈ ਕੇ ਸੰਗਤਾਂ ਨੂੰ ਪੱਖਾ ਕਰਦੇ ਨੇ। ਸੇਵਾ ਕਰਨ ਦੀ ਜਾਚ ਸਿੱਖਾ ਗੁਰੂ ਨਾਨਕ ਸਾਹਿਬ ਜੀ ਤੋਂ ਸਿੱਖ, ਗੁਰੂ ਨਾਨਕ ਸਾਹਿਬ ਜੀ ਤੋਂ ਸਿੱਖ। ਆਪ ਜੀ ਗੁਰੂ ਦੇ ਬਚਨ ਪੜ੍ਹਦੇ ਹੋ ਨਾ, ਪੀਏ ਤਾਂ ਪਾਣੀ ਆਣੀ ਮੀਰਾਂ, ਖਾਹੇ ਤਾਂ ਪੀਸਣ ਜਾਓ, ਪੱਖਾ ਫੇਰੀ ਪਾਣੀ ਢੋਵਾਂ, ਜਪਤ ਰਹਾਂ ਤੇਰਾ ਨਾਮ। ਮੇਰੇ ਮਾਲਕ ਮੇਰੇ ਸੁਆਮੀ, ਜਲ ਛਕਲੇ ਤੇ ਮੈਂ ਲੈ ਕੇ ਆਵਾਂ, ਪ੍ਰਸ਼ਾਦਾ ਛਕਲੇ ਤੇ ਪੀਣ ਕਰਕੇ ਤਿਆਰ ਕਰਾਂ, ਆਪ ਜੀ ਨੂੰ ਪੱਖਾ ਕਰਾਂ, ਆਪ ਜੀ ਦੀ ਸੇਵਾ ਕਰਾਂ। ਅੱਜ ਸੇਵਾ ਸਾਡੇ ਕੋਲੋਂ ਖੁੱਸਦੀ ਜਾ ਰਹੀ ਹੈ, ਅੱਜ ਸੇਵਾ ਸਾਡੇ ਕੋਲੋਂ ਤੁਰੀ ਜਾ ਰਹੀ ਹੈ, ਅੱਜ ਬਰਤਨ ਮਾਂਜਣੇ ਵੀ ਸਾਡੇ ਕੋਲੋਂ ਖੁੱਸ ਗਏ ਨੇ, ਪਤਲਾਂ ਆ ਗਈਆਂ। ਗੁਰੂ ਕੇ ਸਿੱਖੋ, ਲੰਗਰ ਵਿੱਚ ਪਤਲਾ ਨਾ ਵਰਤਿਆ ਕਰੋ। ਲੰਗਰ ਵਿੱਚ ਕੇਵਲ ਅਤੇ ਕੇਵਲ ਜੋ ਗੁਰੂ ਦੀ ਮਰਿਆਦਾ ਬਰਤਨ, ਬਰਤਨਾਂ ਵਿੱਚ ਲੰਗਰ ਛਕੋ, ਛਕਾਓ, ਬਰਤਨ ਮਾਂਜੋ, ਸੇਵਾ ਕਰੋ। ਅਤੇ ਸਾਹਿਬ ਕਹਿੰਦੇ ਨੇ ਜਿਵੇਂ ਜਿਵੇਂ ਬਰਤਨ ਮਾਂਜੀਦੇ ਨੇ ਉਵੇਂ ਉਵੇਂ ਮਨ ਮਾਂਜਿਆ ਜਾਂਦਾ ਹੈ। ਜਿਵੇਂ ਬਰਤਨ ਸਾਫ ਕਰੀਦੇ ਨੇ ਮਨ ਸਾਫ ਹੁੰਦਾ ਹੈ। ਕਿਉਂ, ਮਨ ਨੂੰ ਕੀ ਹੋਇਆ ਬਈ? ਬਰਤਨ ਤੇ ਭਲਾ ਮੈਲੇ ਹੋ ਜਾਂਦੇ ਨੇ, ਮੈਲ ਲੱਗ ਜਾਂਦੀ, ਮਨ ਨੂੰ ਕੀ ਹੈ? ਮਨ ਦਾ ਤੇ ਰੂਪ ਹੀ ਨਹੀਂ ਦਿਸਦਾ, ਵੀ ਕਿਹੋ ਜਿਹਾ ਮਨ ਸਾਫ ਕਿਵੇਂ ਕਰਾਂਗੇ? ਸਾਹਿਬ ਕਹਿੰਦੇ ਮਨ ਮੈਲਾ ਹੋ ਜਾਂਦਾ ਹੈ। ਮੈਲਾ ਕਿਵੇਂ ਹੋ ਜਾਂਦਾ ਹੈ? ਅਹੰ ਬੁੱਧ ਮਨ ਪੂਰ ਥਿੰਧਾਈ, ਇਸ ਮਨ ਨੂੰ ਹਉਮੈ ਦੀ ਮੈਲ ਲੱਗ ਜਾਂਦੀ ਹੈ। ਹਉਮੈ ਦੀ ਮੈਲ ਦੇ ਨਾਲ ਮਨ ਥਿੰਧਾ ਹੋ ਜਾਂਦਾ ਹੈ, ਉਹਨੂੰ ਕਿਵੇਂ ਸਾਫ ਕਰੀਏ? ਅਤੇ ਸਾਹਿਬ ਕਹਿੰਦੇ ਸਾਧ ਸਾਧ ਸੰਗਤ ਦੀ ਧੂੜ ਦੇ ਨਾਲ ਮਨ ਮਾਂਜਣਾ। ਅਹੰ ਬੁੱਧ ਮਨ ਪੂਰ ਥਿੰਧਾਈ, ਸਾਧ ਧੂੜ ਕਰ ਸ਼ੁੱਧ ਮਨ ਜਾਈ। ਸਾਧੂ ਸਤਿਗੁਰੂ ਦੀ ਸੰਗਤ, ਗੁਰੂ ਦੇ ਪਿਆਰਿਆਂ ਦੀ ਸੰਗਤ। ਭਾਈ ਸਾਹਿਬ ਜੀ ਨੇ ਵੀ ਕਿਹਾ ਨਾ, ਤੱਪੜ ਝਾੜ ਵਿਛਾਏ ਧੂੜੀ ਨਹਾਇਆ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਬਹੁਤਾ ਦੁੱਖ ਲੱਗਾ, ਸੇਵਾ ਕੀਤੀ ਨਹੀਂ, ਅਤੇ ਸੇਵਾ ਨਾ ਕਰਨ ਕਰਕੇ ਬਹੁਤਾ ਦੁੱਖ ਲੱਗ ਜਾਂਦਾ ਹੈ। ਅਨੇਕ ਪ੍ਰਕਾਰ ਦੇ ਦੁੱਖ ਲੱਗਦੇ ਨੇ, ਦੁੱਖ ਵੀ ਅਨੇਕ ਤਰ੍ਹਾਂ ਦੇ ਨੇ, ਖੁਲਾਸਾ ਨਹੀਂ ਕਰਨ ਦਾ ਟਾਈਮ। ਅਤੇ ਦੁੱਖਾਂ ਦਾ ਕਾਰਨ ਕੀ ਹੈ? ਪਾਤਸ਼ਾਹ ਕਹਿੰਦੇ, ਜੁਗ ਚਾਰੇ ਭਰਮਾਈ, ਇਹ ਜੀਵਨਾ ਫਿਰ ਚਾਰੇ ਜੁੱਗਾਂ ਵਿੱਚ ਭਰ ਹੁੰਦਾ ਹੈ, ਭਟਕਦਾ ਰਹਿੰਦਾ ਹੈ। ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਜੰਮਦਾ ਮਰਦਾ, ਜੰਮਦਾ ਮਰਦਾ, ਮਰਦਾ ਜੰਮਦਾ, ਅਨੇਕਾਂ ਜਨਮਾਂ ਵਿੱਚ ਪਿਆ ਰਹਿੰਦਾ ਹੈ। ਪਿਆ ਦੇਸ ਲੰਮੇ, ਲੰਮਾ ਦੇਸ਼ ਕਿਹੜਾ? 84 ਦਾ ਗੇੜਾ, ਉਹ 84 ਦੇ ਗੇੜ ਵਿੱਚ ਪੈ ਜਾਂਦਾ ਮਨੁੱਖ, ਜਿਸ ਕਰਕੇ ਹਮੇਸ਼ਾ ਇਹ ਭਟਕਦਾ ਰਹਿੰਦਾ ਹੈ, ਟਿਕਾਓ ਨਹੀਂ ਮਿਲਦਾ ਹੈ।
ਹਾਮਾ ਦੇਨ ਤੁਮ ਜੁਗ ਜੁਗ ਦਾਤੇ, ਸਬਦ ਦੇਹ ਬੁਝਾਏ।
ਪਾਤਸ਼ਾਹ ਜੀ, ਅਸੀਂ ਦੀਨ ਹਾਂ, ਮਨ ਕਰਕੇ ਗਰੀਬ ਹਾਂ, ਬੇਸਮਝ ਹਾਂ, ਨਿਮਾਣੇ ਲਿਤਾੜੇ ਹਾਂ, ਅਤੇ ਤੁਸੀਂ ਤਾਂ ਜੁੱਗਾਂ ਜੁੱਗਾਂ ਦੇ ਦਾਤੇ ਹੋ ਨਾ, ਤੁਸੀਂ ਤਾਂ ਸਰਬ ਸ਼ਕਤੀਮਾਨ ਹੋ, ਸਰਬ ਕਲਾ ਸਮਰੱਥ, ਚਾਰੇ ਜੁੱਗਾਂ ਦੇ ਮਾਲਕ ਹੋ, ਚਾਰੇ ਜੁੱਗਾਂ ਦੇ ਤੁਸੀਂ ਦਾਤੇ ਹੋ। ਅਤੇ ਸਾਹਿਬ ਕਹਿੰਦੇ, ਚਾਹੁੰਦਾ ਕੀ ਹੈ ਸਿੱਖਾ, ਤੇਰੀ ਮੰਗ ਕੀ ਹੈ? ਅਤੇ ਪਾਤਸ਼ਾਹ, ਕਿਰਪਾ ਕਰੋ ਸ਼ਬਦ ਦੇਹੋ ਬੁਝਾਈ, ਕਿਰਪਾ ਕਰਕੇ ਆਪਣੇ ਉਪਦੇਸ਼ ਰਾਹੀਂ ਮੈਨੂੰ ਸਮਝਾ ਦਿਓ, ਕਿਰਪਾ ਕਰਕੇ ਮੈਨੂੰ ਆਪਣਾ ਉਪਦੇਸ਼ ਬਖਸ਼ ਦਿਓ ਕਿ ਮੈਂ ਜੀਵਨ ਕਿਸ ਤਰ੍ਹਾਂ ਜਿਉਣਾ, ਜੀਵਨ ਸਫਲ ਕਰਨ ਦਾ ਢੰਗ ਕੀ ਹੈ, ਸੰਗਤ ਵਿੱਚ ਆਉਣ ਦਾ ਢੰਗ ਕੀ ਹੈ, ਸੇਵਾ ਕਰਨ ਦਾ, ਸਿਮਰਨ ਕਰਨ ਦਾ ਢੰਗ ਕੀ ਹੈ, ਇਹ ਕਿਰਪਾ ਕਰਕੇ ਮੈਨੂੰ ਸਮਝਾ ਦਿਓ।
ਹਰ ਜੀਓ ਕਿਰਪਾ ਕਰੋ ਤੁਮ ਪਿਆਰੇ।
ਹੇ ਹਰੀ ਜੀਓ, ਹਰ ਸ਼ਬਦ ਹੈ ਵਿਕਾਰਾਂ ਦੇ ਨਾਸ ਕਰਨ ਵਾਲਾ, ਦੈਵੀ ਗੁਣਾਂ ਦੇ ਨਾਲ ਹਰੇ ਭਰੇ ਕਰਨ ਵਾਲਾ। ਵੈਸੇ ਵਿਦਵਾਨਾਂ ਨੇ ਹਰ ਸ਼ਬਦ ਦੇ 72 ਅਰਥ ਕੀਤੇ ਨੇ, ਜਸਾ ਜਥਾ ਪ੍ਰਸੰਗ ਤਥਾ ਅਰਥਾ। ਜਿਸ ਤਰ੍ਹਾਂ ਦਾ ਪ੍ਰਸੰਗ ਚੱਲਦਾ ਹੋਵੇ ਨਾ, ਉਸੇ ਤਰ੍ਹਾਂ ਦਾ ਹੀ ਉਹਦਾ ਅਰਥ ਬਣ ਜਾਂਦਾ। ਜੇ ਹੁਣ ਕੋਈ ਮਨੁੱਖ ਕਿਸੇ ਟੋਭੇ ਦੇ ਕਿਨਾਰੇ 'ਤੇ ਖਲੋਤਾ ਹੋਵੇ, ਉੱਥੇ ਆ ਜਾਏ ਕੋਈ ਡੱਡੂ, ਕੋਈ ਆ ਜਾਏ ਕੋਈ ਸੱਪ, ਬੱਦਲ ਗਰਜਦਾ ਹੋਵੇ, ਉੱਥੇ ਪ੍ਰਭੂ ਦਾ ਅਰਥ ਨਹੀਂ ਲੱਗੇਗਾ, ਉੱਥੇ ਆਪਾਂ ਪਰਮਾਤਮਾ ਨਹੀਂ ਕਹਿ ਸਕਾਂਗੇ। ਉੱਥੇ ਤੇ ਹਰ ਬੋਲਿਓ, ਹਰ ਨੇ ਸੁਣਿਓ, ਹਰ ਆਇਓ ਹਰ ਕੇ ਪਾਸ, ਹਰ ਤਾਂ ਹਰ ਮੈਂ ਮਿਲ ਗਏ, ਹਰ ਉੱਠ ਚੱਲਿਓ ਨਿਰਾਸ। ਕਹਿੰਦੇ ਬੱਦਲ ਗਰਜਿਆ, ਸੁਣਿਆ ਡੱਡੂ ਨੇ, ਡੱਡੂ ਆਇਆ ਪਾਣੀ ਦੇ ਪਾਸ, ਅਤੇ ਡੱਡੂ ਆਏ ਨੂੰ ਦੇਖ ਕੇ ਸੱਪ ਵੀ ਆ ਗਿਆ, ਜਦੋਂ ਸੱਪ ਨੂੰ ਦੇਖਿਆ ਡੱਡੂ ਪਾਣੀ ਵਿੱਚ ਵੜ ਗਿਆ, ਸੱਪ ਨਿਰਾਸ਼ ਚਲੇ ਗਿਆ। ਇਹ ਸਾਰਿਆਂ ਦੇ ਅਰਥ ਹਾਰੀ ਹੈ। ਇੱਥੇ ਹਰ ਸ਼ਬਦ ਸਾਹਿਬ ਜੀ ਕਹਿੰਦੇ ਨੇ, ਨਾਲ ਕਿਰਪਾ ਸ਼ਬਦ ਹੈ ਨਾ, ਕਿਰਪਾ ਕੌਣ ਕਰ ਸਕਦਾ ਹੈ? ਖਿਮਾ ਕਰਿਓ, ਕੋਈ ਮਨੁੱਖ ਕਿਸੇ 'ਤੇ ਕਿਰਪਾ ਨਹੀਂ ਕਰ ਸਕਦਾ ਹੈ, ਕੋਈ ਮਨੁੱਖ ਕਿਸੇ 'ਤੇ ਕਿਰਪਾ ਨਹੀਂ ਕਰ ਸਕਦਾ ਹੈ। ਕਿਰਪਾ ਕਰ ਸਕਦਾ ਅਤੇ ਇੱਕ ਗੁਰੂ ਕਰ ਸਕਦਾ, ਪ੍ਰਭੂ ਪਰਮਾਤਮਾ ਕਰ ਸਕਦਾ ਹੈ। ਆਪ ਜੀ ਪੜ੍ਹਦੇ ਹੋ ਨਾ, ਹਰ ਜੀਓ ਕਿਰਪਾ ਕਰੋ ਤੁਮ ਪਿਆਰੇ। ਹੇ ਮੇਰੇ ਪ੍ਰਭੂ, ਮੇਰੇ ਸੁਆਮੀ, ਮੇਰੇ ਪਿਆਰੇ ਸਤਿਗੁਰੂ ਜੀ, ਕਿਰਪਾ ਕਰੋ, ਮੇਰੇ 'ਤੇ ਬਖਸ਼ਿਸ਼ ਕਰਦੇ ਹੋ, ਕਿਰਪਾ ਕਰਦੇ ਹੋ। ਅਤੇ ਜੇ ਗੁਰੂ ਕਿਰਪਾ ਕਰੇ ਫਿਰ ਕੀ ਹੁੰਦਾ? ਕਿਰਪਾ ਕਟਾਖਿਆ ਲੋਕਾਂ ਨੇ ਕੀਨੋ, ਦਾਸ ਕਾ ਦੁੱਖ ਬਿਦਾਰਿਓ। ਜਦੋਂ ਗੁਰੂ ਨੇ ਕਟਾਖਸ਼ ਕਰਕੇ ਕਿਰਪਾ ਕਰਦੀ, ਥੋੜ੍ਹੀ ਰੰਚਕ ਮਾਤਰ, ਥੋੜ੍ਹਾ ਜਿਹਾ ਟੇਢੇ ਨੇਤਰ ਕਰਕੇ ਕਿਰਪਾ ਕਰ ਦਿੱਤੀ ਨਾ ਸਤਿਗੁਰਾਂ ਨੇ, ਕਿਰਪਾ ਕਟਾਖ ਅਵਲੋਕਨ ਕੀਨੋ, ਕਿਰਪਾ ਕਰਕੇ ਗੁਰੂ ਨੇ ਮੇਰੇ ਥੋੜ੍ਹਾ ਰੰਚਕ ਮਾਤਰ ਮੇਰੇ ਵੱਲੇ ਤੱਕਿਆ, ਅਤੇ ਦਾਸ ਕਾ ਦੁੱਖ ਬਿਦਾਰਿਓ, ਦਾਸ ਦੇ ਸਾਰੇ ਦੁੱਖ ਨਾਸ ਹੋ ਗਏ। ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਤੋਂ ਜਾਗ ਕੇ ਇਸ਼ਨਾਨ ਕਰਕੇ, ਨਿਤਨੇਮ ਸਿਮਰਨ ਕਰਕੇ, ਜਦੋਂ ਸੰਗਤ ਨੂੰ ਦੀਦਾਰ ਦੇਣ ਵਾਸਤੇ ਆਉਂਦੇ ਸੀ ਨਾ, ਅਤੇ ਅੱਗੇ ਰੋਗੀਆਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਸੀ, ਜਿਹਦੇ 'ਤੇ ਸਤਿਗੁਰਾਂ ਦੀ ਕਿਰਪਾ ਦੀ ਨਜ਼ਰ ਪੈ ਗਈ, ਸਾਰਿਆਂ ਦੇ ਦੁੱਖ ਕੱਟੇ ਗਏ, ਪ੍ਰੇਮੇ ਵਰਗੇ ਕੋਹੜੀ ਦੇ ਰੋਗ ਕੱਟੇ ਗਏ, ਕਿਉਂਕਿ ਇਹ ਗੁਰੂ ਦੀ ਕਿਰਪਾ ਦੇ ਵਿੱਚ ਬਖਸ਼ਿਸ਼ ਹੈ, ਰਹਿਮਤ ਹੈ।
ਸਤਿਗੁਰ ਦਾਤਾ ਮੇਲ ਮਿਲਾਵਹੁ, ਹਰ ਨਾਮ ਦੇਵਹੁ ਆਧਾਰੇ।
ਸਾਹਿਬ ਕਹਿੰਦੇ ਵੀ ਇਕੱਲੀ ਕਿਰਪਾ ਹੀ ਚਾਹੁੰਦੇ ਕਿ ਹੋਰ ਵੀ ਕੋਈ ਚਾਹੁੰਦੇ? ਨੰਦ ਲਾਲ ਨੂੰ ਵੀ ਬਾਦਸ਼ਾਹ ਨੇ ਬਖਸ਼ਿਸ਼ ਕੀਤੀ ਸੀ ਨਾ, ਨੰਦ ਲਾਲ ਕੀ ਚਾਹੁੰਦੇ? ਅਤੇ ਨੰਦ ਲਾਲ ਨੇ ਕਿਹਾ ਸੀ, ਪਾਤਸ਼ਾਹ ਜੀ ਕਿਰਪਾ ਕਰਕੇ ਥੋੜ੍ਹਾ ਜਿਹਾ ਰੰਚਕ ਮਾਤਰ ਮੇਰੇ ਵੱਲ ਤੱਕ ਲਓ। ਸਾਹਿਬ ਕਹਿੰਦੇ ਨੰਦ ਲਾਲ, ਇਹ ਕਿਰਪਾ ਦੀ ਤੱਕਣੀ ਇੰਨੀ ਸਸਤੀ ਨਹੀਂ ਵੀ ਤੇਰੇ ਵੱਲੇ ਤੱਕ ਲਈਏ। ਦਿਲ ਭਰ ਦੇ ਕੂਚੇ ਦੇ ਵਿੱਚ ਦਿਲ ਵੇਚਣ ਜਬ ਧਾਇਆ, ਜਾਂ ਗਾਹਕ ਮੁੱਲ ਪੁੱਛਣ ਲੱਗਾ ਇੱਕੋ ਨਜ਼ਰ ਬਤਾਇਆ। ਸਾਹਿਬ ਜੀ ਇੱਕ ਨਜ਼ਰ ਕਰਦੇ ਹੋ, ਮੈਂ ਆਪਾਂ ਆਪ ਜੀ ਨੂੰ ਕੁਰਬਾਨ ਕਰਦੇ ਹਾਂ, ਵਾਰਦੇ ਹਾਂ, ਆਪਣਾ ਮਨ ਆਪਣਾ ਦਿਲ ਆਪ ਜੀ ਨੂੰ ਦੇਦੇ ਹਾਂ, ਅਤੇ ਚਾਹੁੰਦਾ ਕੀ ਹੈ? ਮਹਾਰਾਜ ਕਿਰਪਾ ਕਰਦੇ ਹੋ। ਅਤੇ ਸਾਹਿਬ ਕਹਿੰਦੇ, ਇਹ ਭਾ ਮੂਲ ਨਾ ਪੁੱਜਦਾ ਬੀਬਾ, ਇੱਕ ਦਿਲ ਬਦਲੇ ਨਜ਼ਰਾਂ। ਉਹ ਭਲਿਆ ਇਹ ਸੌਦਾ ਸਾਨੂੰ ਪ੍ਰਵਾਨ ਨਹੀਂ, ਵੀ ਤੂੰ ਦਿਲ ਦੇਵੇਂ ਅਤੇ ਅਸੀਂ ਨਜ਼ਰ ਕਰ ਦਈਏ ਤੇਰੇ ਵੱਲੇ। ਹੱਥ ਜੋੜ ਲਏ, ਨੇਤਰਾਂ ਵਿੱਚ ਵੈਰਾਗ ਦਾ ਜਲ ਹੈ, ਮਾਲਕ ਦੇ ਕੂਚੇ ਵਿੱਚ ਖਲੋਤਾ ਹੋਇਆ। ਸਿੱਖਾ ਕਿਤੇ ਤੂੰ ਵੀ ਐਸੀ ਭਾਵਨਾ ਕਰਕੇ ਗੁਰੂ ਦੇ ਦਰ 'ਤੇ ਆ ਜਾਏ, ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣ ਜਾਏਗਾ। ਵੈਰਾਗ ਵਿੱਚ ਪਿਆਰ ਵਿੱਚ ਹੈ। ਕਹਿੰਦੇ ਪਾਤਸ਼ਾਹ ਜੀ, ਰੋਜ਼ ਨਹੀਂ ਤੇ ਕਦੇ ਕਦੇ ਸਹੀ, ਅਸਾਂ ਇੱਕੋ ਹੀ ਆਖ ਸੁਣਾਇਆ। ਪਾਤਸ਼ਾਹ ਜੀ ਰੋਜ਼ ਨਹੀਂ ਤੇ ਚਲੋ ਠੀਕ ਹੈ, ਪਰ ਕਦੇ ਕਦੇ ਤਾਂ ਕਿਰਪਾ ਕਰ ਦਿਆ ਕਰੋ ਨਾ, ਕਦੇ ਕਦੇ ਕਿਰਪਾ ਦੀ ਬਖਸ਼ਿਸ਼ ਕਰ ਦਿਓ, ਨਜ਼ਰ ਸਵੱਲੀ ਨਾਲ ਤੱਕ ਲਓ। ਪਾਤਸ਼ਾਹ ਕਹਿੰਦੇ, ਸਿੱਖਾ ਕੀ ਚਾਹੁੰਦਾ? ਪਾਤਸ਼ਾਹ ਜੀ, ਸਤਿਗੁਰ ਦਾਤਾ ਮੇਲ ਮਿਲਾਵੋ, ਕਿਰਪਾ ਦੀ ਤੱਕਣੀ ਨਾਲ ਤੱਕ ਕੇ ਸਤਿਗੁਰੂ ਦਾਤੇ ਨਾਲ ਮਿਲਾਪ ਕਰਵਾ ਦਿਓ। ਗੁਰੂ ਮਿਲਾਉਣ ਵਾਲਾ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ਼ਬਦ ਗੁਰੂ, ਕੋਈ ਦੇਹਧਾਰੀ ਗੁਰੂ ਨਹੀਂ, ਕੋਈ ਦੰਭੀ ਪਖੰਡੀ ਗੁਰੂ ਨਹੀਂ ਜਿਹੜਾ ਮਿਲਾ ਸਕੇ। ਉਹ ਆਪ ਭਟਕਦੇ ਨੇ, ਸਾਨੂੰ ਕਿਵੇਂ ਮਿਲਾ ਸਕਦੇ ਨੇ? ਆਪ ਜੀ ਪੜ੍ਹਦੇ ਹੋ ਨਾ, ਆਪ ਡੁੱਬੇ ਤੁਮ ਕਹਾਂ ਤਾਰਨ ਹਾਰ। ਜਿਹੜਾ ਆਪ ਹੀ ਡੁੱਬ ਰਿਹਾ, ਦੂਜੇ ਨੂੰ ਕੀ ਕਰੇਗਾ, ਤਾਰੇਗਾ? ਇਹ ਤਾਂ ਸਤਿਗੁਰੂ ਜੀ ਹੈ, ਜੋ ਤਰਨ ਤਾਰਨ ਸਮਰੱਥ ਗੁਰਦੇਵ, ਜੀਵਾਂ ਨੂੰ ਤਾਰਨ ਦੇ ਸਮਰੱਥ ਹੈ। ਜੀਵਾਂ ਨੂੰ ਤਾਰਨ ਦੇ ਸਮਰੱਥ ਹੈ ਸਤਿਗੁਰੂ ਪਾਤਸ਼ਾਹ ਜੀ। ਮਨੁੱਖ ਦੀ ਸੰਸਾਰੀ ਜੀਵ ਦੀ ਬਾਂਹ ਪਕੜ ਕੇ ਨਾ ਹਨੇਰੇ ਖੂਹ ਵਿੱਚੋਂ ਵੀ ਕੱਢ ਲੈਂਦੇ ਨੇ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ, ਸਤਿਗੁਰ ਦਾਤਾ ਮੇਲ ਮਿਲਾਵੋ, ਹੇ ਮੇਰੇ ਮਾਲਕ, ਮੇਰੇ ਸਵਾਮੀ ਸਤਿਗੁਰੂ ਜੀ, ਗੁਰੂ ਨਿਰੰਕਾਰ ਦੇ ਨਾਲ ਮੇਲ ਕਰਵਾ ਦਿਓ ਅਤੇ ਹਰੀ ਪਰਮਾਤਮਾ ਦੇ ਨਾਮ ਦਾ ਆਸਰਾ ਦੇ ਦਿਓ। ਹਰ ਦੇਵ ਉਹ ਨਾਮ ਆਧਾਰੇ, ਪਰਮਾਤਮਾ ਦੇ ਨਾਮ ਦਾ ਆਸਰਾ ਬਖਸ਼ਿਸ਼ ਕਰਦੇ ਹੋ। ਕਿੱਡੀ ਵੱਡੀ ਮੰਗ ਮੰਗੀ ਹੈ, ਕਿਉਂਕਿ ਦੁਨੀਆਂ ਦੇ ਆਸਰੇ ਕਿਸੇ ਕੰਮ ਨਹੀਂ ਹਨ। ਕਿਸ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਕਿਸ ਹੀ ਧੜਾ ਕੀਆ ਸਿੱਕਦਾਰ ਚੌਧਰੀ ਨਾਲ ਆਪਣੇ ਸੁਆਈ। ਅਨੇਕਾਂ ਮਨੁੱਖ ਧੜੇ ਕਰਦਾ, ਪਰ ਸਾਹਿਬ ਕਹਿੰਦੇ, ਜਿਨ ਸਿਓ ਧੜੇ ਕਰੇ ਸੇ ਜਾਹੇ, ਝੂਠ ਧੜੇ ਕਰ ਪੱਛੋ ਤਾਹੇ। ਉਹ ਭਲਿਆ ਝੂਠੇ ਧੜੇ ਨੇ, ਇਹਨਾਂ ਨਾਲ ਆਸਰਾ ਲੱਭਦਾ ਨਾ ਜਿਨ੍ਹਾਂ ਦਾ, ਕੋਈ ਬਾਦਸ਼ਾਹ ਦਾ ਆਸਰਾ ਲੱਭਦਾ, ਕੋਈ ਸਹੁਰੇ ਦਾ, ਕੋਈ ਜਵਾਈ ਦਾ, ਕੋਈ ਭਾਈ ਦਾ। ਸਾਹਿਬ ਕਹਿੰਦੇ, ਸਾਰੇ ਝੂਠੇ ਨੇ, ਇਹ ਕੋਈ ਆਸਰਾ ਦੇਣ ਵਾਲਾ ਨਹੀਂ ਤੈਨੂੰ। ਆਸਰਾ ਹੈ ਤੇ ਕੇਵਲ ਉਸ ਪਰਮਾਤਮਾ ਦੇ ਨਾਮ ਦਾ ਆਸਰਾ। ਜੋ ਇਹਾਂ ਊਹਾਂ ਤੁਹਾਰੋ ਧੋਰਾ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਪਰਮਾਤਮਾ ਦੇ ਨਾਮ ਦਾ ਆਸਰਾ ਹੈ ਕੇਵਲ। ਕਿਉਂਕਿ ਜਿੱਥੇ ਅਵਕਟ ਗਲੀਆਂ ਭੀੜੀਆਂ ਤਿੱਥੇ ਹਰ ਹਰ ਮੁਕਤ ਕਰਾਏ, ਉੱਥੇ ਤਾਂ ਨਾਮ ਨਹੀਂ ਮੁਕਤ ਕਰਾਉਣਾ। ਜੈ ਮਾਤ ਪਿਤਾ ਸੁੱਤ ਮੀਤ ਨਾ ਭਾਈ, ਹਰ ਕਾ ਨਾਮ ਊਹਾਂ ਸੰਗ ਸਹਾਈ। ਹਰੀ ਪਰਮਾਤਮਾ ਦੇ ਨਾਮ ਨੇ ਉੱਥੇ ਸਹਾਇਤਾ ਕਰਨੀ ਹੈ। ਇਸ ਲਈ ਨਾਮ ਦਾ ਆਧਾਰ ਆਸਰਾ ਬਖਸ਼ ਦਿਓ।
ਰਹਾਓ ਮਨਸਾ ਮਾਰ ਦੁਬਦਾ ਸਹਿਜ ਸੁਮਾਣੀ, ਪਾਇਆ ਨਾਮ ਅਪਾਰਾ।
ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਕਿ ਮਨਸਾ ਮਾਰ ਦੁਬਦਾ ਸਹਿਜ ਸੁਮਾਣੀ, ਜਿਹੜੀਆਂ ਮਨੁੱਖ ਦੀਆਂ ਵਾਸ਼ਨਾਵਾਂ ਨੇ ਨਾ, ਆਸਾ ਤ੍ਰਿਸ਼ਨਾ ਹੈ, ਵਾਸ਼ਨਾ ਹੈ, ਇਹਨਾਂ ਨੂੰ ਤਿਆਗ ਦੇ, ਇਹਨਾਂ ਨੂੰ ਮਾਰ ਦੇ। ਦੁਬਦਾ ਤਿਆਗ ਕੇ, ਵਾਸ਼ਨਾਵਾਂ ਨੂੰ ਤਿਆਗ ਅਤੇ ਤਿਆਗ ਕੇ ਸਹਿਜ ਵਿੱਚ ਸਮਾਣੀ ਕਰਨੀ ਹੈ। ਹੇ ਪ੍ਰਭੂ, ਸਹਿਜ ਵਿੱਚ ਟਿਕਾਓ ਵਿੱਚ ਟਿਕ ਜਾਈਏ, ਆਤਮਕ ਆਨੰਦ ਵਿੱਚ ਟਿਕਾਓ ਮਿਲ ਜਾਏ, ਦੁਆਇਤ ਖਤਮ ਹੋ ਜਾਏ, ਆਸਾ ਤ੍ਰਿਸ਼ਨਾ ਸਾਰੀਆਂ ਨਾਸ ਹੋ ਜਾਣ। ਕਿਉਂਕਿ ਇਹ ਜਿਹੜੀ ਮਨਸਾ ਹੈ ਨਾ, ਬੁੱਧੀ, ਇਹਦੇ ਵਿੱਚ ਜਿਹੜੀ ਤ੍ਰਿਸ਼ਨਾ ਹੈ, ਉਹਦੇ ਕਾਰਨ ਹੀ ਮਨੁੱਖ ਜਨਮਾਂ ਵਿੱਚ ਪੈਂਦਾ ਹੈ।
ਹਰ ਰਸ ਚਾਖ ਮਨ ਨਿਰਮਲ ਹੋਆ, ਕਿਲ ਵੇਖ ਕਾਟਨ ਹਾਰਾ।
ਹਰੀ ਪਰਮਾਤਮਾ ਦੇ ਨਾਮ ਰਸ ਨੂੰ ਚੱਖ ਕੇ, ਵੇਖੋ ਸਤਿਗੁਰਾਂ ਨੇ ਸ਼ਬਦ ਚਾਖ ਕਿਹਾ, ਪਰਮਾਤਮਾ ਦਾ ਨਾਮ ਜਿਹੜਾ ਹੈ ਨਾ, ਇਹਨੂੰ ਛਕਣਾ ਹੈ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਉਧਾਰ ਉਹਦਾ ਹੀ ਹੋਣਾ ਹੈ ਜਿਸਨੇ ਛਕ ਲਿਆ, ਜਿਸਨੇ ਗ੍ਰਹਿਣ ਕਰ ਲਿਆ, ਅਤੇ ਜਿਸਨੇ ਕੇਵਲ ਦਰਸ਼ਨ ਹੀ ਕੀਤੇ ਨੇ, ਜਿਸਨੇ ਕੇਵਲ ਨਾਮ ਹੀ ਸੁਣਿਆ, ਉਹਦੀ ਭੁੱਖ ਨਹੀਂ ਮਿਟਦੀ ਹੈ। ਹੁਣ ਕੋਈ ਕਿਤਨਾ ਵੀ ਵਧੀਆ ਪਕਵਾਨ ਹੋਵੇ ਸਾਡੇ ਕੋਲ, ਅਨੇਕ ਪ੍ਰਕਾਰ ਦੀ ਮਠਿਆਈ ਤਿਆਰ ਕੀਤੀ ਹੋਈ ਹੈ, ਮਠਿਆਈ ਦਾ ਨਾਮ ਲੈ ਲਓ, ਇਹ ਬਾਲੂ ਸ਼ਾਹੀਏ ਨੇ, ਇਹ ਬਰਫੀ ਹੈ, ਕਲਾਕੰਦ ਹੈ, ਦਰਸ਼ਨ ਵੀ ਕਰ ਲਓ, ਉਸ ਦੇ ਨਾਮ ਵੀ ਸੁਣ ਲਓ, ਪੜ੍ਹ ਲਓ ਨਾਮ, ਪਰ ਛਕੋ ਨਾ, ਅਤੇ ਛਕਿਆਂ ਤੋਂ ਬਿਨਾਂ ਆਨੰਦ ਨਹੀਂ ਆਏਗਾ, ਛਕਿਆਂ ਤੋਂ ਬਿਨਾਂ ਸਵਾਦ ਨਹੀਂ ਆਏਗਾ। ਜੈਸੇ ਖਾਂਡ ਖਾਂਡ ਕਹੈ ਮੁੱਖ ਹੁਨਰ ਮਿੱਠੋ ਹੋਏ, ਜਬ ਲਾਗ ਖਾਂਡ ਜੀ ਸਵਾਦ ਹੁਣ ਪਾਈਏ। ਜਿੰਨਾ ਚਿਰ ਖੰਡ ਮੁੱਖ ਵਿੱਚ ਨਹੀਂ ਜਾਏਗੀ, ਉਹਨਾਂ ਚਿਰ ਖੰਡ ਦੇ ਸਵਾਦ ਦਾ ਪਤਾ ਨਹੀਂ ਲੱਗੇਗਾ, ਮਿੱਠੀ ਨਹੀਂ ਲੱਗੇਗੀ। ਇਸ ਕਰਕੇ ਅੰਮ੍ਰਿਤ ਬਾਣੀ ਮਿੱਠੀ, ਬਾਣੀ ਮਿੱਠੀ ਹੈ, ਗੁਰੂ ਦੀ ਅੰਮ੍ਰਿਤ ਦੀ ਧਾਰਾ ਹੈ, ਪਰ ਜਿਸ ਪੀਤੀ ਤਿਸ ਮੁੱਖ ਦੁਆਰ, ਜਿਹਨੇ ਇਹ ਪੀ ਲਈ, ਜਿਹਨੇ ਛਕ ਲਈ, ਭਾਵ ਕੇ ਗ੍ਰਹਿਣ ਕਰ ਲਈ, ਉਸਨੂੰ ਗੁਰੂ ਦੀ ਬਖਸ਼ਿਸ਼ ਪ੍ਰਾਪਤ ਹੋਣੀ ਹੈ। ਇਸ ਲਈ ਸਾਹਿਬ ਕਹਿੰਦੇ, ਬਖਸ਼ਿਸ਼ ਕਰਦੇ ਨੇ ਕਿ ਜਿਨ੍ਹਾਂ ਨੇ ਛਕ ਲਿਆ ਨਾ, ਉਹਨਾਂ ਦੇ ਕਿਲ ਵਿਖ ਕਾਟਣ ਹਾਰਾ। ਉਹ ਪ੍ਰਭੂ ਪਰਮੇਸ਼ਰ ਉਹਨਾਂ ਦੇ ਸਾਰੇ ਪਾਪ, ਕਿਲ ਵਿਖ ਕਹਿੰਦੇ ਨੇ ਸਮੂਹ ਪਾਪ, ਮਨ ਬਚ ਕਰਮ ਕਰਕੇ ਕੀਤੇ ਪਾਪ, ਜਨਮ ਜਨਮਾਤਰਾਂ ਦੇ ਪਾਪ, ਉਹ ਸਾਰੇ ਕੱਟਣ ਹਾਰਾ ਪਰਮਾਤਮਾ ਹੈ।
ਸਬਦ ਮਰਹ ਫਿਰ ਜੀਵਹ ਸਦਹਿ, ਤਾਂ ਫਿਰ ਮਰਨਾ ਨਾ ਹੋਏ।
ਪਾਤਸ਼ਾਹ ਜੀ ਕਹਿੰਦੇ, ਭਾਈ ਗੁਰੂ ਦੇ ਸ਼ਬਦ ਦੁਆਰਾ ਮਰੋ। ਮਰਨਾ ਕੀ ਹੈ? ਆਪਣੀਆਂ ਆਸਾ ਤ੍ਰਿਸ਼ਨਾ ਵਾਸ਼ਨਾ ਨੂੰ ਮਾਰਨਾ। ਕਿਉਂਕਿ ਸਤਯੁਗ ਮੇਰ ਸਰੀਰ ਕਾ ਵਾਸ਼ਨਾ ਵੱਧਾ ਆਵੈ ਜਾਵੈ। ਇਹ ਮਨੁੱਖ ਵਾਸ਼ਨਾ ਦਾ ਵੱਧਾ ਆਉਂਦਾ ਜਾਂਦਾ। ਆਪ ਜੀ ਤੇ ਕਈ ਵਾਰੀ ਪੜ੍ਹਦੇ ਹੋ ਨਾ, ਸ਼ਬਦ ਨਹੀਂ ਖੁਲਾਸਾ ਕਰੀਏ, ਅੰਤਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਵੇਸਵਾ ਜੋਨ ਵੱਲ ਵੱਲ ਔਤਰੈ, ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਪ੍ਰੇਤ ਜੋਨ ਵੱਲ ਵੱਲ ਉਤਰੇ। ਕੋਈ ਮੰਦਰ ਨੂੰ ਸਿਮਰਦਾ ਹੈ, ਕੋਈ ਇਸਤਰੀ ਨੂੰ ਸਿਮਰਦਾ ਹੈ, ਕੋਈ ਪੁੱਤਰਾਂ ਨੂੰ ਸਿਮਰਦਾ ਹੈ, ਕੋਈ ਧਨ ਨੂੰ ਸਿਮਰਦਾ ਹੈ। ਉਹਨਾਂ ਵਾਸ਼ਨਾ ਦੇ ਕਾਰਨ ਕਰਕੇ ਫਿਰ ਜਨਮ ਲੈਣਾ ਪੈਂਦਾ। ਫਿਰ ਗੁਰੂ ਸਾਹਿਬ ਸਾਨੂੰ ਕੀ ਕਹਿੰਦੇ ਨੇ, ਅਰੀ ਮਾਈ ਗੋਬਿੰਦ ਨਾਮ ਮਤ ਬੀਸਰੈ। ਭਾਈ ਪਰਮਾਤਮਾ ਦੇ ਨਾਮ ਨੂੰ ਨਾ ਭੁੱਲ ਜਾਈ ਕਿਤੇ। ਜੇ ਪਰਮਾਤਮਾ ਦਾ ਨਾਮ ਤੇਰੇ ਧਿਆਨ ਵਿੱਚ ਰਹੇਗਾ ਨਾ ਤੇ ਮੁਕਤੀ ਮਿਲ ਜਾਏਗੀ, ਜਨਮਾਂ ਤੋਂ ਛੁਟਕਾਰਾ ਮਿਲ ਜਾਏਗਾ। ਇਸ ਲਈ ਸਾਹਿਬ ਕਹਿੰਦੇ ਨੇ ਗੁਰੂ ਦੇ ਸ਼ਬਦ ਦੁਆਰਾ ਇਹ ਜਿਤਨੀਆਂ ਵਾਸ਼ਨਾਵਾਂ ਨੇ ਇਹਨਾਂ ਵੱਲੋਂ ਮਰੋ, ਫਿਰ ਕੀ ਹੋਏਗਾ, ਫਿਰ ਜੀਵੋ ਸਦੀ, ਹਮੇਸ਼ਾ ਵਾਸਤੇ ਆਤਮਿਕ ਜੀਵਨ ਪ੍ਰਾਪਤ ਹੋ ਜਾਏਗਾ, ਫਿਰ ਮੁੜ ਮੁੜ ਕੇ ਮਰਨਾ ਨਹੀਂ ਪਵੇਗਾ।
ਅੰਮ੍ਰਿਤ ਨਾਮ ਸਦਾ ਮਨ ਮਿਠਾ, ਸਬਦ ਪਾਵਾ ਕੋਈ।
ਪ੍ਰਭੂ ਪਰਮੇਸ਼ਰ ਦਾ ਨਾਮ ਅੰਮ੍ਰਿਤ ਵਰਗਾ ਮਿੱਠਾ ਹੈ। ਹੇ ਪ੍ਰਭੂ, ਤੇਰਾ ਨਾਮ ਅੰਮ੍ਰਿਤ ਹੈ, ਮਿੱਠਾ ਹੈ, ਕਿਉਂਕਿ ਜਿਤਨੇ ਰਸ ਨੇ ਨਾ ਸੰਸਾਰ ਦੇ ਪਦਾਰਥਾਂ ਦੇ, ਉਹ ਸਾਰੇ ਫਿੱਕੇ ਨੇ। ਤੁਸੀਂ ਰੋਜ਼ਾਨਾ ਹੀ ਕਹੋ ਵੀ ਮੈਨੂੰ ਬਰਫੀ ਪ੍ਰਾਪਤ ਹੋ ਜਾਏ, ਮਿਸ਼ਠਾਨ ਪ੍ਰਾਪਤ ਹੋ ਜਾਏ। ਇੱਕ ਦਿਨ ਛਕੋਗੇ, ਦੋ ਦਿਨ ਛਕੋਗੇ, ਤਿੰਨ ਦਿਨ ਛਕੋਗੇ, ਫਿਰ ਕਹੋ ਵੀ ਅੱਜ ਨਹੀਂ ਛਕਣ ਨੂੰ ਜੀ ਕਰਦਾ, ਅੱਜ ਜੀ ਨਹੀਂ ਕਰਦਾ ਮਿੱਠਾ ਛਕਣ ਨੂੰ, ਅੱਜ ਕੋਈ ਨਮਕੀਨ ਚਾਹੀਦਾ। ਪਰ ਨਾਮ ਜਪ ਕੇ ਵੇਖ ਲਓ, ਨਾਮ ਦਾ ਰਸ ਚੱਕ ਕੇ ਦੇਖੋ, ਅੱਜ ਛਕੋਗੇ ਅਗਲੇ ਪਾਸੇ ਹੋਰ ਜੀ ਕਰੇਗਾ, ਹੋਰ ਜੀ ਕਰੇਗਾ, ਵੱਧਦਿਆਂ ਵੱਧਦਿਆਂ ਸਾਰੇ ਪਦਾਰਥਾਂ ਵਿੱਚੋਂ ਵੀ ਨਾਮ ਦਾ ਹੀ ਰਸ ਆਵੇਗਾ। ਇਸੇ ਲਈ ਸਾਹਿਬ ਕਹਿੰਦੇ ਵਿਖੈ ਰਸ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ, ਨਾਮ ਦਾ ਰਸ ਛਕਣਾ ਕਰ।
ਦਾਤਾ ਦਾਤ ਰੱਖੀ ਹੱਥ ਆਪਣਾ, ਜਿਸ ਭਾਵ ਤਿਸ ਦੇਈ।
ਇਹ ਨਾਮ ਦੀ ਦਾਤ, ਇਹ ਗੁਰੂ ਦੀ ਬਖਸ਼ਿਸ਼, ਗੁਰੂ ਦੀ ਰਹਿਮਤ, ਗੁਰੂ ਨੇ ਆਪਣੇ ਹੱਥ ਵਿੱਚ ਰੱਖੀ ਹੈ। ਅਤੇ ਜਿਸ ਭਾਵੇ ਤਿਸ ਦੇਈ, ਜਿਸ ਨੂੰ ਉਹ ਭਾਵੇ ਚੰਗਾ ਲੱਗੇ, ਜਿਸ ਨੂੰ ਚਾਹਵੇ ਉਸੇ ਨੂੰ ਦਿੰਦਾ ਹੈ। ਹੁਣ ਪਿਤਾ ਇੱਕ ਬਾਜ਼ਾਰ ਵਿੱਚੋਂ ਆਇਆ, ਸਮਾਂ ਹੋ ਰਿਹਾ ਹੈ, ਬਾਜ਼ਾਰ ਵਿੱਚੋਂ ਆਇਆ, ਪਿਤਾ ਆਇਆ, ਮਾਤਾ ਆਈ ਹੈ, ਭਾਈ ਆਇਆ ਵੱਡਾ, ਉਹ ਬਾਜ਼ਾਰ ਵਿੱਚੋਂ ਕੋਈ ਚੀਜ਼ ਲੈ ਕੇ ਆਉਂਦਾ ਹੈ। ਅਤੇ ਜਿਹੜਾ ਬੱਚਾ ਆਪਣੇ ਮਾਤਾ ਪਿਤਾ ਨੂੰ ਚੰਗਾ ਲੱਗਦਾ ਨਾ, ਚੰਗਾ ਉਹ ਲੱਗਦਾ ਜਿਹੜਾ ਉਹਦੇ ਅਨੁਸਾਰ ਹੀ ਚੱਲਦਾ, ਉਹ ਦੌੜ ਕੇ ਆਉਂਦਾ ਹੈ ਕਿਤੇ ਪਿਤਾ ਜੀ ਆਏ ਨੇ, ਮਾਂ ਜੀ ਆਏ ਨੇ, ਕੋਈ ਵਸਤੂ ਲੈ ਕੇ ਆਏ ਨੇ, ਮੈਂ ਉਹਨਾਂ ਦੇ ਕੋਲੋਂ ਲੈ ਲਵਾਂ। ਅਤੇ ਜਿਹੜਾ ਹੋਵੇ ਨਾ ਥੋੜ੍ਹਾ ਜਿਹਾ ਪਿਤਾ ਦੇ ਕਹਿਣੇ ਤੋਂ ਬਾਹਰ, ਉਹ ਪਿੱਛੇ ਰਹਿੰਦਾ ਹੈ ਕਿ ਨੇੜੇ ਚਲੇ ਗਏ, ਕਿਤੇ ਕੋਈ ਚਪੇੜੀ ਨਾ ਮਾਰ ਦੇਵੇ। ਹੈ ਤਾਂ ਦੋਨੇ ਹੀ ਪੁੱਤਰ ਨੇ ਨਾ। ਇਸੇ ਲਈ ਭਾਈ ਸਾਹਿਬ ਕਹਿੰਦੇ ਸਭ ਤੋਂ ਅਦਕ ਪਿਆਰੋ ਗੋਦ, ਉਹ ਜਿਹੜਾ ਲਾਲ ਹੈ, ਜਿਹੜਾ ਗੋਦੀ ਦਾ ਪੁੱਤਰ ਹੈ ਨਾ, ਉਹ ਪਿਆਰਾ ਹੁੰਦਾ ਹੈ। ਅਤੇ ਸਿੱਖ ਉਹ ਪਿਆਰਾ ਜਿਹੜਾ ਸਤਸੰਗੀ ਹੈ। ਇਹ ਤੁਸੀਂ ਆਪਣੇ ਆਪ ਨੂੰ ਐਵੇਂ ਨਾ ਸਮਝਿਆ ਕਰੋ, ਇਹ ਸਮਝੋ ਕਿ ਅਸੀਂ ਸੰਗਤ ਵਿੱਚ ਆਏ ਹਾਂ ਅਤੇ ਗੁਰੂ ਦੀ ਗੋਦ ਵਿੱਚ ਆਏ ਹਾਂ। ਅਸੀਂ ਗੁਰੂ ਦੀ ਗੋਦ ਵਿੱਚ ਬੈਠੇ ਹਾਂ ਅਤੇ ਗੁਰੂ ਨੇ ਜਿਹੜੀ ਬਖਸ਼ਿਸ਼ ਕਰਨੀ ਹੈ, ਪਹਿਲਾਂ ਗੋਦੀ ਵਿੱਚ ਹੀ ਜਿਹੜਾ ਬੈਠਾ ਉਹਨੂੰ ਜਾਏਗਾ ਨਾ ਹੱਥ, ਜਿਹੜਾ ਪਾਸੇ ਬੈਠਾ ਉਸ ਨੂੰ ਜਾਏਗਾ ਨਹੀਂ। ਇਸ ਲਈ ਜਿਸ ਭਾਵੇ ਤਿਸ ਦੇਈ, ਜਿਸ ਨੂੰ ਮਾਲਕ ਚਾਹੇ ਬਖਸ਼ਿਸ਼ ਕਰ ਦਿੰਦਾ ਹੈ।
ਨਾਨਕ ਨਾਮ ਰਤੇ ਸੁਖ ਪਾਇਆ, ਦਰਗਾਹ ਜਾ ਪਹਸੇ।
ਹੇ ਨਾਨਕ, ਜਿਹੜੇ ਨਾਮ ਦੇ ਵਿੱਚ ਰੱਤੇ ਰੰਗੇ ਗਏ, ਉਹ ਪ੍ਰਭੂ ਪਰਮੇਸ਼ਰ ਦੀ ਦਰਗਾਹ ਵਿੱਚ ਜਾਣੇ ਜਾਂਦੇ ਹਨ, ਉਹੀ ਪਰਮੇਸ਼ਰ ਦੀ ਦਰਗਾਹ ਵਿੱਚ ਰਸਾਈ ਪ੍ਰਾਪਤ ਕਰਦੇ ਨੇ।
ਦਾਤਾ ਦਾਤ ਰੱਖੀ ਹੱਥ ਆਪਣਾ, ਜਿਸ ਭਾਵ ਤਿਸ ਦੇ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਾਹ ਜਪ ਸੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।